ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ ਆ।
ਖੁਦਾਵੰਦ ਨੂੰ ਉਡੀਕਦੀ ਰਹਿ ਆਰਾਮ ਨਾਲ ਮੇਰੀ ਜਾਨ।
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں تانوں اے دساں گی کہ اج کل دے بچے کیوں اپنے والدین تو دور ہوندے جا رہے نے، او ایسیاں کیڑیاں وجوہات نے جنہاں دی بنا تے والدین تے بچیاں دے درمیان دوریاں پیدا ہو گئیاں نے۔ ساتھیو، اسی ویکھنے ہاں کہ دنیا ٹیکنالوجی دی ریس چ اس حد تک اگے ودھ چکی ہے کہ ہن سمجھ نہیں آندا کہ زندگی مشین بن گئی ہے یا مشین زندگی بن گئی ہے۔ جنوں ویکھو وہ انہاں مشیناں دے نال جڑیا نظر آندا ہے، تے نہ صرف بڑے بلکہ ہن تے بچے وی انہاں مشیناں دے نال جڑن لگے نے، تے انہاں مشیناں نے ہی بچیاں دی نفسیات تے عجیب جیا اثر پایا ہے۔ پہلے دے بچیاں چ تے اج دے بچیاں دے رویاں چ بڑا فرق نظر آندا ہے۔ اج دے دور دے بچے خود نوں زیادہ عقل مند تے سمجھدار سمجھدے نے، جنہاں نوں وڈیاں دیاں گلاں تے اعتراض ہے تے وڈیاں دیاں نکتہ چینیاں انہاں نوں بریاں لگدیاں نے۔ ساتھیو، بچیاں دا خیال ہے کہ دنیا جنہاں روایتاں دے تحت تیزی نال بدل رہی ہے، ایندے چ انہاں دے والدین پوری طرح نال اپنا حصہ نہیں ملا پا رہے، تے جس تعلیمات دی ضرورت اج دی دنیا دے نال چلن دے لئی چاہی دی ہے، انہاں دے والدین اوندے تو کوسو دور نے۔ ایہی وجہ ہے کہ ماں باپ تے بچیاں دے درمیان دوریاں ودھدیاں جا رہیاں نے، تے بچیاں تے والدین دے خیالات ایک دوسرے تو بہت مختلف ہو گئے نے۔ ساتھیو، اس گل دی سب تو اہم وجہ ای وی ہے کہ ہن ماں باپ دی تربیت چ وی کافی حد تک فرق آ چکیا ہے۔ اج تو چند سال پہلے تک ماں باپ دا خیال ہوندا سی کہ انہاں دے بچیاں دی تربیت ساریاں چیزاں تو ودھ کے وے، لہٰذا کار چ پوری طرح نال ایسا ماحول بنا دیتا جاندا سی کہ بچیاں دے لئی ماحول اچھا رہے، تے کسے وی طرح بچے ایسی گل نہ سیکھن جڑی کہ انہاں دے کردار تے منفی اثر پائے گی۔ لہٰذا بچیاں نوں وی پوری طرح والدین دے انہاں جذبات دا احساس ہوندا سی، تے اس طرح او والدین دی طرفوں دیتے گئے زندگی دے سبق تے ماں باپ دی تربیت دے باعث کامیاب کہلاندے سن۔ ساتھیو، اسی ویکھنے کہ پہلے دے گھرانیاں چ اس گل دا وی کافی حد تک احساس رکھیا جاندا سی کہ بچیاں دی آواز والدین دی آواز تو نیچی ہوئے، والدین دے فیصلیاں دا احترام کیتا جاندا سی چاہے وہ غلط ہی کیوں نہ ہون، لیکن سہن والیاں نوں ضرور احساس ہوندا سی کہ آن والے وقت چ انہاں نوں اپنی اولاد نوں ایسے غلط فیصلیاں تو کیویں بچانا ہے۔ ساتھیو، اے گل مننی ہوئی ہے کہ پہلے وقت چ بچیاں دی تربیت واقعی ہی بڑا مشکل کام سی، تے خاص طور تے ادوں جدوں سازگار ماحول وی دستیاب نہیں سی۔ جوائنٹ فیملی سسٹم عام ہوئے تے ایک ہی کار چ رہندے ہویاں ایک دوسرے نال باہمی محبت بھرا ماحول بنائے رکھن دے نال نال بچیاں دی تربیت وی انہاں اصولاں تے ہی کرنی ہوئے۔ لیکن سچ تے ایوے کہ اج کل دا دور پہلے دے دور دے مقابلے چ ہور وی سخت تے مشکل ہے، تے اسی ویکھنے ہاں کہ اج کل ماں باپ تو زیادہ بچے جاندے نے، انہاں دے گل بات کرن دے ذرائع بہت وسیع ہو چکے نے۔ ماں باپ دیاں قربانیاں انہاں دیاں گلاں بچیاں نوں ہن فضول نظر آندیاں نے، تے وہ اپنے تئیں اے معاشرے دا او تاریخ پہلو نے جنوں جڑے لوگ ویکھ رہے نے او بیان کرن تو قاصر نے، تے جڑے لوگ نہیں ویکھ پا رہے او اس گل دا حصہ بنتے جا رہے نے۔ ساتھیو، پہلے دے زمانے چ ماں باپ دی روک ٹوک بچیاں دے لئی حکم دا درجہ رکھدی سی، لیکن اج دے بچے ماں باپ دی اس روک ٹوک نوں بے جا خیال کرن دے نال نال انہاں نوں پرانے خیالات دا مالک سمجھدے نے۔ ساتھیو، اگر اسی انہاں ساریاں گلاں نوں جدید دنیا دی نظر نال ویکھیے تے اے سچ اے کہ بچیاں دے رویاں چ ماحول تے وقت بڑا اہم کردار ادا کردے نے، تے جویں جویں ماحول تے وقت بدل رہا اے اوویں ہی جدید ماحول دے تقاضیاں دے نال نال ماں باپ نے وی اپنی تربیت نوں کافی حد تک بدل دتا اے۔ لیکن ساتھیو، یاد رکھو کہ صرف وڈے سکولاں چ پڑھانا ہی بچیاں نوں ایک اچھا انسان نہیں بنا سکتا، والدین دی تربیت، انہاں دا وقت تے انہاں دی توجہ بچیاں دے لئی بہت ہی ضروری ہے۔ سانوں اے گل ہمیشہ یاد رکھنی چاہیے کہ دنیا دے کسی وی انسٹیٹیوٹ چ بچیاں دی تربیت نہیں کیتی جاندی، تربیت ماں باپ ہی کردے نے۔ چاہے تہاڈا بچہ دنیا دا بہترین کاروباری فرد یا اچھا بزنس مین ہوئے، لیکن اگر او ایک اچھا انسان نہیں تے اس سب دا کوئی فائدہ نہیں۔ اگر اونوں لوکاں نال گل کرن دی تمیز نہ ہوئے، اونوں اپنے غصے تے کنٹرول نہ ہوئے، تے او لوکاں نال میل جول دا قائل صرف مفادات دی بنیاد تے ہی ہوئے، تے اس سب چ والدین ਕੀ ਖੁਸ਼ ਹੋਣਗੇ। ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਬੱਚੇ ਦੇ 24 ਘੰਟਿਆਂ 'ਚ ਸਿਰਫ 8 ਘੰਟੇ ਉਹ ਤੁਹਾਡੀ ਜ਼ੇਰੇ ਨਿਗਰਾਨੀ ਗੁਜ਼ਾਰਦੇ ਨੇ। ਅਗਰ ਤੁਸੀਂ 24 ਘੰਟਿਆਂ ਦਾ ਸਾਰਾ ਬੋਝ ਉਹਨਾਂ 8 ਘੰਟਿਆਂ 'ਤੇ ਪਾ ਕੇ ਆਪਣੀਆਂ ਜ਼ਿੰਮੇਦਾਰੀਆਂ ਤੋਂ ਹਟ ਜਾਓਗੇ ਤਾਂ ਫਿਰ ਤੁਸੀਂ ਆਪਣੇ ਬੱਚਿਆਂ ਦੀ ਤਰਬੀਅਤ 'ਚ ਐਸਾ ਖਲਾ ਛੱਡ ਦੇਵੋਗੇ ਜਿਹਨੂੰ ਕਿ ਪੂਰਾ ਕਰਨਾ ਆਸਾਨ ਨਾ ਹੋਏਗਾ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਬੱਚਿਆਂ ਦੇ ਲਈ ਦੁਨੀਆਂ 'ਚ ਘਰ ਤੋਂ ਜ਼ਿਆਦਾ ਕੋਈ ਹੋਰ ਜਗ੍ਹਾ ਦਿਲਕਸ਼ ਨਹੀਂ ਹੋਣੀ ਚਾਹੀਦੀ ਅਤੇ ਉਹਨਾਂ ਦੀ ਮਾਂ ਦੀ ਮੌਜੂਦਗੀ ਘਰ 'ਚ ਦਿਲਪਸੰਦ ਅਤੇ ਬੁਨਿਆਦ ਦੀ ਮਾਨਿਦ ਹੋਏ। ਬੱਚਿਆਂ ਦੀ ਫਿਤਰਤ ਬਹੁਤ ਹੀ ਪਿਆਰੀ ਅਤੇ ਬਹੁਤ ਹੀ ਅਹਿਸਾਸ ਹੁੰਦੀ ਹੈ। ਉਹ ਜਲਦੀ ਖੁਸ਼ ਅਤੇ ਜਲਦੀ ਨਾਰਾਜ਼ ਹੋ ਜਾਂਦੇ ਨੇ। ਸੋ ਇਸ ਲਈ ਵਾਲਿਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣਾ ਵਕਤ ਦੇਣ। ਜਦੋਂ ਵਾਲਿਦੈਨ ਕੋਲ ਆਪਣੇ ਬੱਚਿਆਂ ਦੇ ਲਈ ਵਕਤ ਨਹੀਂ ਹੁੰਦਾ, ਉਹਨਾਂ ਦੀ ਅੱਛੀ ਤਰਬੀਅਤ ਦੇ ਲਈ ਵਕਤ ਨਹੀਂ ਹੁੰਦਾ, ਤਾਂ ਫਿਰ ਬੱਚੇ ਆਪਣੇ ਵਾਲਿਦੈਨ ਤੋਂ ਦੂਰ ਹੁੰਦੇ ਚਲੇ ਜਾਂਦੇ ਨੇ। ਸਾਥੀਓ, ਇਹ ਸੱਚ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਿਹਤਰੀਨ ਤੋਂ ਬਿਹਤਰੀਨ ਆਸਾਇਸ਼ਾਂ 'ਤੇ ਦੇ ਰਹੇ ਹਾਂ, ਲੇਕਿਨ ਉਹਨਾਂ ਦੀ ਤਰਬੀਅਤ ਦੇ ਲਈ ਸਾਡੇ ਕੋਲ ਹੁਣ ਵਕਤ ਨਹੀਂ ਰਿਹਾ। ਸੋ ਇਸ ਲਈ ਅੱਜ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਬੱਚਿਆਂ ਦੀ ਅੱਛੀ ਤਰਬੀਅਤ ਦੇ ਲਈ ਅਤੇ ਉਹਨਾਂ ਦੀ ਅੱਛੀ ਸ਼ਖਸੀਅਤ ਦੇ ਲਈ ਤੁਸੀਂ ਉਹਨਾਂ ਨੂੰ ਆਪਣਾ ਵਕਤ ਅਤੇ ਆਪਣੀ ਤਵੱਜਾ ਦਿਵੋ। ਜਦੋਂ ਤੁਸੀਂ ਆਪਣੇ ਘਰ ਦਾ ਮਾਹੌਲ ਐਸਾ ਬਣਾਓਗੇ ਜਿਹਦੇ 'ਚ ਸਭ ਮਿਲ ਜੁਲ ਕੇ ਰਹਿਣ, ਹਰ ਕੋਈ ਇੱਕ ਦੂਸਰੇ ਨਾਲ ਪਿਆਰ ਕਰੇ, ਇੱਕ ਦੂਸਰੇ ਦੀ ਗੱਲ ਬਰਦਾਸ਼ਤ ਕਰੇ, ਇੱਕ ਦੂਸਰੇ ਦਾ ਹੁਕਮ ਮੰਨੇ, ਅਤੇ ਫਿਰ ਯਕੀਨਨ ਐਸੇ ਘਰ 'ਚ ਪਰਵਰਿਸ਼ ਪਾਉਣ ਵਾਲੇ ਬੱਚੇ ਵੱਡੇ ਹੋ ਕੇ ਮੁਲਕ ਦੇ ਲਈ ਅੱਛਾ ਸ਼ਹਿਰੀ ਸਾਬਿਤ ਹੋਣਗੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਿਦੈਨ ਕਿਵੇਂ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਕੇ ਉਹਨਾਂ ਨੂੰ ਅੱਛਾ ਇਨਸਾਨ ਬਣਾ ਸਕਦੇ ਨੇ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੀ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ایڈوینٹسٹ ورلڈ ریڈیو ضرور سنو۔ ساڈی پنجابی سروس دا پتہ لکھ لو۔ انچارج پروگرام امید دی کرن، پوسٹ باکس نمبر 32، لاہور، پاکستان۔ ایڈوینٹسٹ ورلڈ ریڈیو والوں پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے نام وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول تواڈی خدمت وچ حاضر ہاں، تے میں خداوند خدا دا شکر ادا کرنا وا کہ اج میں ایک وار پھر تانوں خداوند دا کلام سنا سکنا۔ ساتھیو، اج اسی بائبل مقدس چوں اس گل نوں سکھاں گے کہ جڑا شخص اپنے گناہاں نوں چھپاوے گا وہ کامیاب نہیں ہوئے گا، پر جڑا اقرار کرے گا وہ تے خدا دی رحمت ہوئے گی۔ ساتھیو، بائبل مقدس دے پرانے عہد نامے وچ امثال دی کتاب دے 28ویں باب دی 13ویں آیت وچ اسی آ گل پڑھنے ہاں۔ ایتھے آ گل بیان کیتی گئی ہے کہ جڑا اپنے گناہاں نوں چھپاندا ہے کامیاب نہ ہوئے گا، پر جڑا انہاں دا اقرار کر کے انہاں نوں ترک کردا ہے ਉਹਦੇ ਤੇ ਰਹਿਮਤ ਹੋਏਗੀ। ਸੋ ਅਸੀਂ ਵਿਖਨੇ ਕਿ ਖੁਦਾਵੰਦ ਕਲਾਮ ਅਗਲ ਬਿਆਨ ਕਰਦਾ ਹੈ ਕਿ ਖੁਦਾ ਦੀ ਰਹਿਮਤ ਉਸ ਸ਼ਖਸ ਤੇ ਹੋਏਗੀ ਜਿਹੜਾ ਆਪਣੇ ਗੁਨਾਹਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਤਰਕ ਕਰ ਦਿੰਦਾ ਹੈ। ਪਰ ਜਿਹੜਾ ਆਪਣੇ ਗੁਨਾਹਾਂ ਨੂੰ ਛੁਪਾਉਂਦਾ ਹੈ, ਜਿਹੜਾ ਆਪਣੇ ਗੁਨਾਹਾਂ ਨੂੰ ਨਹੀਂ ਮੰਨਦਾ, ਜਿਹੜਾ ਆਪਣੇ ਗੁਨਾਹਾਂ ਦਾ ਇਕਰਾਰ ਨਹੀਂ ਕਰਦਾ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਉਹ ਸ਼ਖਸ ਆਪਣੇ ਗੁਨਾਹਾਂ ਨੂੰ ਛੁਪਾਉਣ ਵਿੱਚ ਕਾਮਯਾਬ ਨਾ ਹੋ ਸਕੇਗਾ, ਬਲਕਿ ਉਹ ਆਪਣੇ ਗੁਨਾਹਾਂ ਦਾ ਇਕਰਾਰ ਨਾ ਕਰਨ ਦੀ ਵਜ੍ਹਾ ਤੋਂ, ਉਹਨਾਂ ਨੂੰ ਤਰਕ ਨਾ ਕਰਨ ਦੀ ਵਜ੍ਹਾ ਤੋਂ ਆਪਣੇ ਗੁਨਾਹਾਂ ਵਿੱਚ ਮਰੇਗਾ। ਸਾਥੀਓ, ਖੁਦਾਵੰਦ ਸਾਡਾ ਖੁਦਾ ਜਿਹੜਾ ਕਿ ਜ਼ਿੰਦਾ ਖੁਦਾ ਹੈ, ਉਹਦੇ ਅੱਗੇ ਕੋਈ ਵੀ ਸ਼ੈ ਛੁਪ ਨਹੀਂ ਸਕਦੀ। ਦੁਨੀਆਂ ਵਿੱਚ ਜੋ ਕੁਝ ਵੀ ਪਾਇਆ ਜਾਂਦਾ ਹੈ, ਸਭ ਕੁਝ ਉਹਦੀ ਨਜ਼ਰ ਵਿੱਚ ਹੈ। ਅਗਰ ਅਸੀਂ ਸੋਚੀਏ ਕਿ ਅਸੀਂ ਖੁਦਾ ਕੋਲੋਂ ਛੁਪ ਸਕਾਂਗੇ ਜਾਂ ਛੁਪ ਕੇ ਗੁਨਾਹ ਕਰ ਲਵਾਂਗੇ ਤਾਂ ਖੁਦਾ ਨੂੰ ਪਤਾ ਨਹੀਂ ਚੱਲੇਗਾ, ਯਾਦ ਰੱਖੋ ਕਿ ਇਸ ਤਰ੍ਹਾਂ ਦੇ ਸਾਰੇ ਖਿਆਲਾਤ, ਸਾਰੇ ਬਹਾਨੇ ਬੇਫਾਇਦਾ ਨੇ। ਜਿੱਥੇ ਵੀ ਅਸੀਂ ਚਲੇ ਜਾਈਏ, ਜਿੱਥੇ ਵੀ ਅਸੀਂ ਛੁਪ ਜਾਈਏ, ਹੋ ਸਕਦਾ ਕਿ ਦੁਨੀਆ ਨੂੰ ਪਤਾ ਨਾ ਚੱਲੇ। ਲੋਕਾਂ ਨੂੰ ਤਾਂ ਅਸੀਂ ਬੇਵਕੂਫ਼ ਬਣਾ ਸਕਦੇ ਹਾਂ, ਲੋਕਾਂ ਕੋਲੋਂ ਤਾਂ ਛੁਪ ਕੇ ਅਸੀਂ ਗੁਨਾਹ ਕਰ ਸਕਦੇ ਹਾਂ, ਪਰ ਸਾਥੀਓ, ਅਸੀਂ ਖੁਦਾ ਨੂੰ ਧੋਖਾ ਨਹੀਂ ਦੇ ਸਕਦੇ। ਅਸੀਂ ਖੁਦਾ ਕੋਲੋਂ ਛੁਪ ਨਹੀਂ ਸਕਦੇ ਅਤੇ ਨਾ ਹੀ ਉਹਦੇ ਕੋਲੋਂ ਆਪਣੇ ਗੁਨਾਹਾਂ ਨੂੰ ਛੁਪਾ ਸਕਦੇ ਹਾਂ, ਕਿਉਂਕਿ ਉਹ ਤਾਂ ਇਨਸਾਨ ਦਾ ਖਾਲਿਕ ਅਤੇ ਮਾਲਿਕ ਹੈ। ਇਨਸਾਨ ਜ਼ਾਹਿਰੀ ਸੂਰਤ ਨੂੰ ਵੇਖਦਾ, ਪਰ ਖੁਦਾ ਦਿਲ 'ਤੇ ਨਜ਼ਰ ਕਰਦਾ, ਉਹ ਵੇਖਦਾ ਕਿ ਸਾਡੇ ਦਿਲਾਂ ਵਿੱਚ ਕੀ ਕੁਝ ਹੈ। ਸੋ ਇਸ ਲਈ ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਸਿੱਖੀਏ ਅਤੇ ਇਸ ਗੱਲ ਨੂੰ ਜਾਣੀਏ ਕਿ ਗੁਨਾਹਾਂ ਨੂੰ ਛੁਪਾਉਣਾ ਜਾਂ ਗੁਨਾਹਾਂ ਦਾ ਇਕਰਾਰ ਨਾ ਕਰਨਾ, ਗੁਨਾਹਾਂ ਨੂੰ ਤਰਕ ਨਾ ਕਰਨਾ ਬੇਵਕੂਫੀ ਹੈ। ਇਸ ਲਈ ਸਾਨੂੰ ਆ ਚਾਹੀਦਾ ਕਿ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ, ਆਪਣੇ ਗੁਨਾਹਾਂ ਨੂੰ ਤਰਕ ਕਰੀਏ ਅਤੇ ਯਿਸੂ ਮਸੀਹ ਕੋਲੋਂ ਮਾਫ਼ੀ ਮੰਗੀਏ, ਤਾਂ ਕਿ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਏ ਅਤੇ ਸਾਨੂੰ ਪਾਕ ਸਾਫ਼ ਕਰੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯੋਹੰਨਾ ਰਸੂਲ ਦਾ ਪਹਿਲਾ ਖੱਤ, ਇਹਦੇ ਪਹਿਲੇ ਬਾਬ ਦੀ 9ਵੀਂ ਆਇਤ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਿਲ ਹੈ। ਔਰ ਫਿਰ ਸਾਥੀਓ, ਇਹਦੀ 10ਵੀਂ ਆਇਤ ਵਿੱਚ ਆਹ ਗੱਲ ਲਿਖੀ ਹੋਈ ਹੈ ਕਿ ਅਗਰ ਅਸੀਂ ਕਹੀਏ ਕਿ ਅਸਾਂ ਗੁਨਾਹ ਨਹੀਂ ਕੀਤਾ ਤਾਂ ਫਿਰ ਅਸੀਂ ਉਹਨੂੰ ਝੂਠਾ ਠਹਿਰਾਉਂਦੇ ਹਾਂ ਅਤੇ ਉਹਦਾ ਕਲਾਮ ਸਾਡੇ ਵਿੱਚ ਨਹੀਂ ਹੈ। ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਾਂਗੇ, ਆਪਣੇ ਗੁਨਾਹਾਂ ਨੂੰ ਤਰਕ ਕਰਾਂਗੇ, ਯਿਸੂ ਮਸੀਹ ਕੋਲੋਂ ਮਾਫ਼ੀ ਮੰਗਾਂਗੇ, ਤਾਂ ਫਿਰ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਮਾਫ਼ ਕਰੇਗਾ ਔਰ ਫਿਰ ਨਾਲ ਨਾਲ ਸਾਨੂੰ ਆਪਣੀ ਪਾਕੀਜ਼ਗੀ ਬਖਸ਼ੇਗਾ, ਸਾਨੂੰ ਪਾਕ ਸਾਫ਼ ਕਰੇਗਾ, ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸਾਥੀਓ, ਅਗਰ ਅਸੀਂ ਕਹੀਏ ਕਿ ਅਸੀਂ ਬੇਗੁਨਾਹ ਹਾਂ, ਅਸਾਂ ਗੁਨਾਹ ਨਹੀਂ ਕੀਤਾ, ਤਾਂ ਫਿਰ ਇਹਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਫਰੇਬ ਦੇਨੇ ਆ ਤੇ ਸਾਡੇ ਵਿੱਚ ਸੱਚਾਈ ਨਹੀਂ ਹੈ। ਸੋ ਅਸੀਂ ਧੋਖਾ ਨਾ ਖਾਈਏ, ਆਪਣੇ ਆਪ ਨੂੰ ਬੇਵਕੂਫ ਨਾ ਬਣਾਈਏ, ਬਲਕਿ ਅੱਛਾ ਤੇ ਆਈਏ ਕਿ ਅਸੀਂ ਆਪਣੀ ਗਲਤੀ ਖਤਾਵਾਂ ਦਾ ਗੁਨਾਹਾਂ ਦਾ ਇਕਰਾਰ ਕਰੀਏ ਤੇ ਖੁਦਾ ਨੂੰ ਕਹੀਏ ਕਿ ਖੁਦਾ ਤੂੰ ਮੇਰੇ ਤੇ ਰਹਿਮ ਕਰ ਕਿਉਂਕਿ ਮੈਂ ਗੁਨਾਹਗਾਰ ਆ। ਸਾਥੀਓ, ਜਦੋਂ ਅਸੀਂ ਆਪਣੇ ਆਪ ਨੂੰ ਗੁਨਾਹਗਾਰ تسلیم ਕਰਾਂਗੇ ਉਸ ਵੇਲੇ ਖੁਦਾ ਦੀ ਰਹਿਮਤ ਸਾਡੇ ਤੇ ਹੋਏਗੀ ਤੇ ਖੁਦਾਵੰਦ ਆਪਣੀ ਮੁਹੱਬਤ ਦੇ ਨਾਲ ਸਾਨੂੰ ਬਚਾ ਲਵੇਗਾ। ਸੋ ਖੁਦਾ ਦਾ ਕਲਾਮ ਬੜੇ ਵਾਜ਼ਿਹ ਤੌਰ ਨਾਲ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਜਿਹੜਾ ਆਪਣੇ ਗੁਨਾਹਾਂ ਨੂੰ ਛੁਪਾਉਂਦਾ ਹੈ ਕਾਮਯਾਬ ਨਹੀਂ ਹੋਏਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਤਰਕ ਕਰਦਾ ਹੈ ਉਹਦੇ ਤੇ ਖੁਦਾ ਦੀ ਰਹਿਮਤ ਹੋਏਗੀ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਇਹਦੇ ਸਫ਼ਾ ਨੰਬਰ 28 ਵਿੱਚ ਅਗਾ ਲਿਖਦੀ ਹੈ ਕਿ ਖੁਦਾ ਦਾ ਰਹਿਮ ਹਾਸਲ ਕਰਨ ਦੀ ਸ਼ਰਤ ਆਸਾਨ ਤੇ ਬੜੀ ਹੀ ਚੰਗੀ ਹੈ। ਖੁਦਾ ਆ ਨਹੀਂ ਚਾਹੁੰਦਾ ਕਿ ਅਸੀਂ ਕੋਈ ਤਕਲੀਫ ਵਾਲਾ ਕੰਮ ਕਰੀਏ ਤਾਂ ਕਿ ਸਾਡੇ ਗੁਨਾਹਾਂ ਦੀ ਮਾਫ਼ੀ ਹੋਏ। ਸਾਡੇ ਲਈ ਆ ਜ਼ਰੂਰੀ ਨਹੀਂ ਹੈ ਕਿ ਅਸੀਂ ਬੜਾ ਲੰਬਾ ਸਫ਼ਰ ਕਰੀਏ, ਆਪਣੇ ਜਿਸਮ ਨੂੰ ਤਕਲੀਫ ਪਹੁੰਚਾਈਏ ਤਾਂ ਕਿ ਖੁਦਾ ਸਾਨੂੰ ਕਬੂਲ ਕਰੇ। ਨਹੀਂ, ਬਲਕਿ ਜਿਹੜਾ ਸ਼ਖਸ ਆਪਣੇ ਗੁਨਾਹਾਂ ਦਾ ਇਕਰਾਰ ਕਰਦਾ ਹੈ ਤੇ ਉਹਨਾਂ ਨੂੰ ਤਰਕ ਕਰਦਾ ਹੈ ਉਹ ਖੁਦਾ ਕੋਲੋਂ ਮਾਫ਼ੀ ਪਾਏਗਾ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਖੁਦਾ ਨੇ ਸਾਡੇ ਸਾਹਮਣੇ ਮਾਫ਼ੀ ਪਾਉਣ ਦੇ ਲਈ ਕੋਈ ਐਸੀ ਸ਼ਰਤ ਨਹੀਂ ਰੱਖੀ ਜਿਹੜੀ ਕਿ ਬੜੀ ਹੀ ਮੁਸ਼ਕਿਲ ਹੋਏ। ਖੁਦਾਵੰਦ ਨੇ ਬੜਾ ਹੀ ਸਾਦਾ ਤੇ ਆਸਾਨ ਤਰੀਕਾ ਸਾਡੇ ਸਾਹਮਣੇ ਰੱਖਿਆ ਹੈ ਜਿਹਦੇ 'ਤੇ ਅਸੀਂ ਅਮਲ ਕਰਕੇ ਖੁਦਾਵੰਦ ਕੋਲੋਂ ਮਾਫ਼ੀ ਪਾ ਸਕਦੇ ਹਾਂ। ਸਾਥੀਓ, ਖੁਦਾਵੰਦ ਸਿਰਫ ਸਾਡੇ ਕੋਲੋਂ ਆ ਚਾਹੁੰਦਾ ਹੈ ਕਿ ਅਸੀਂ ਉਹਦੇ ਸਾਹਮਣੇ ਉਹਦੇ ਅੱਗੇ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ, ਉਹਦੇ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ ਤਾਂ ਕਿ ਖੁਦਾਵੰਦ ਸਾਨੂੰ ਮਾਫ਼ ਫਰਮਾਏ। ਸਾਥੀਓ, ਕਈ ਦਫ਼ਾ ਇੰਝ ਵੀ ਹੁੰਦਾ ਕਿ ਜਦੋਂ ਅਸੀਂ ਗੁਨਾਹ ਕੋਈ ਕਰਦੇ ਹਾਂ ਉਸ ਵੇਲੇ ਅਸੀਂ ਉਸ ਗੁਨਾਹ ਦਾ ਜ਼ਿੰਮੇਦਾਰ ਦੂਜਿਆਂ ਨੂੰ ਠਹਿਰਾਉਂਦੇ ਹਾਂ। ਠੀਕ ਉਂਝ ਜਿਵੇਂ ਹਜ਼ਰਤ ਆਦਮ ਨੇ ਖੁਦਾਵੰਦ ਨੂੰ ਆ ਗੱਲ ਕਹੀ ਜਦੋਂ ਉਹਨੇ ਗੁਨਾਹ ਕੀਤਾ ਸੀ, ਉਹਨੇ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਆ ਗੁਨਾਹ ਨਹੀਂ ਕੀਤਾ, ਬਲਕਿ ਜਿਸ ਔਰਤ ਨੂੰ ਤੂੰ ਮੇਰੇ ਨਾਲ ਰੱਖਿਆ ਹੈ ਉਹਨੇ ਮੈਨੂੰ ਨਾਫਰਮਾਨੀ ਕਰਨ ਦੇ ਲਈ ਮਜਬੂਰ ਕੀਤਾ। ਸਾਥੀਓ, ਅਸੀਂ ਬੜੇ ਅੱਛੇ ਤਰੀਕੇ ਨਾਲ ਇਸ ਵਾਕੀਏ ਤੋਂ ਵਾਕਿਫ ਹਾਂ ਕਿ ਕਿਸ ਤਰ੍ਹਾਂ ਹਜ਼ਰਤ ਆਦਮ ਅਤੇ ਹਵਾ ਨੇ ਗੁਨਾਹ ਕੀਤਾ, ਕਿਸ ਤਰ੍ਹਾਂ ਉਹ ਖੁਦਾ ਦੇ ਜਲਾਲ ਤੋਂ ਮਹਿਰੂਮ ਹੋ ਗਏ। ਅਸੀਂ ਵੇਖਦੇ ਕਿ ਉਸ ਵੇਲੇ ਵੀ ਇਨਸਾਨ ਨੇ ਆਪਣੇ ਗੁਨਾਹ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹਦੇ 'ਤੇ ਉਹਦਾ ਗੁਨਾਹ ਜ਼ਾਹਿਰ ਹੋਇਆ ਉਸ ਵੇਲੇ ਵੀ ਉਹਨੇ ਆਪਣੇ ਆਪ ਨੂੰ ਜ਼ਿੰਮੇਦਾਰ ਨਾ ਠਹਿਰਾਇਆ। ਸੋ ਅੱਜ ਵੀ ਅਸੀਂ ਇਸ ਗੱਲ ਨੂੰ ਵੇਖ ਸਕਦੇ ਹਾਂ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਆਪਣੀ ਗਲਤੀ ਖਤਾਵਾਂ ਦਾ ਗੁਨਾਹਾਂ ਦਾ ਜ਼ਿੰਮੇਦਾਰ ਆਪਣੇ ਆਪ ਨੂੰ ਨਹੀਂ ਬਲਕਿ ਦੂਜਿਆਂ ਨੂੰ ਠਹਿਰਾਉਂਦੇ ਨੇ, ਜਾਂ ਫਿਰ ਉਹ ਬਹਾਨੇ ਪੇਸ਼ ਕਰਦੇ ਨੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਆ ਕੋਸ਼ਿਸ਼ ਕਰਦੇ ਨੇ ਕਿ ਉਹ ਪਾਕ ਸਾਫ਼ ਨੇ, ਉਹਨਾਂ ਨੇ ਗੁਨਾਹ ਨਹੀਂ ਕੀਤਾ, ਉਹ ਬੜੇ ਰਾਸਤਬਾਜ਼ ਨੇ। ਸਾਥੀਓ, ਜਦੋਂ ਅਸੀਂ ਗੁਨਾਹ ਕਰਦੇ ਹਾਂ, ਜਦੋਂ ਸਾਡੇ ਕੋਲੋਂ ਕੋਈ ਗਲਤੀ ਖਤਾ ਹੋ ਜਾਂਦੀ ਹੈ ਉਸ ਵੇਲੇ ਉਸ ਗੁਨਾਹ ਨੂੰ, ਉਸ ਗਲਤੀ ਖਤਾ ਨੂੰ ਮੰਨ ਲੈਣਾ ਕੋਈ ਬੁਰੀ ਗੱਲ ਨਹੀਂ ਹੈ, ਬਲਕਿ ਆਹ ਤਾਂ ਬੜੀ ਹੀ ਅੱਛੀ ਗੱਲ ਹੈ ਕਿਉਂਕਿ ਉਸ ਵੇਲੇ ਅਸੀਂ ਮਾਫ਼ੀ ਪਾ ਕੇ ਬਚ ਜਾਂਦੇ ਹਾਂ। ਪਰ ਅਗਰ ਅਸੀਂ ਆਪਣੀ ਕੀਤੀ ਹੋਈ ਗਲਤੀ ਖਤਾ ਨੂੰ, ਗੁਨਾਹ ਨੂੰ ਤਸਲੀਮ ਨਹੀਂ ਕਰਾਂਗੇ ਤਾਂ ਫਿਰ ਅਸੀਂ ਆਪਣੇ ਗੁਨਾਹ ਦੀ ਵਜ੍ਹਾ ਤੋਂ ਮਰਾਂਗੇ, ਕਿਉਂਕਿ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਜਿਹੜੀ ਜਾਨ ਗੁਨਾਹ ਕਰੇਗੀ ਸੋ ਉਹ ਮਰੇਗੀ ਅਤੇ ਗੁਨਾਹ ਦੀ ਜਿਹੜੀ ਮਜ਼ਦੂਰੀ ਹੈ ਉਹ ਮੌਤ ਹੈ। ਸੋ ਸਾਥੀਓ, ਅਸਾਂ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਖਾਕਸਾਰ ਦੇ ਤੌਰ ਨਾਲ ਪੇਸ਼ ਕਰਨਾ ਹੈ, ਆਪਣੇ ਆਪ ਨੂੰ ਫਰੋਤਨ ਹਲੀਮ ਬਣਾਉਣਾ ਹੈ, ਅਤੇ ਉਸ ਵੇਲੇ ਹੀ ਹੋਏਗਾ ਜਦੋਂ ਅਸੀਂ ਇਸ ਗੱਲ ਦਾ ਇਕਰਾਰ ਕਰਾਂਗੇ ਕਿ ਅਸਾਂ ਗੁਨਾਹ ਕੀਤਾ ਹੈ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਹੋਇਆਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਫਰੋਤਨ ਨਹੀਂ ਬਣਾਇਆ ਹੈ, ਉਹਨਾਂ ਨੇ ਅਜੇ ਤੱਕ ਕਬੂਲੀਅਤ ਦੀ ਪਹਿਲੀ ਸ਼ਰਤ ਨੂੰ ਪੂਰਾ ਨਹੀਂ ਕੀਤਾ। ਸੋ ਸਾਥੀਓ, ਖੁਦਾਵੰਦ ਉਸ ਵੇਲੇ ਹੀ ਸਾਨੂੰ ਕਬੂਲ ਕਰਦਾ ਹੈ। ਖੁਦਾ ਦੀ ਰਹਿਮਤ ਯਾਨੀ ਕਿ ਉਹਦਾ ਰਹਿਮ, ਉਹਦਾ ਫਜ਼ਲ ਸਾਡੇ 'ਤੇ ਉਸ ਵੇਲੇ ਹੀ ਹੁੰਦਾ ਹੈ ਜਦੋਂ ਅਸੀਂ ਆਪਣੇ ਗੁਨਾਹਾਂ ਨੂੰ ਮੰਨ ਲੈਂਦੇ ਹਾਂ, ਆਪਣੇ ਗੁਨਾਹਾਂ ਦੇ ਇਕਰਾਰ ਕਰਦੇ ਹਾਂ, ਆਪਣੇ ਗੁਨਾਹਾਂ ਨੂੰ ਤਰਕ ਕਰਕੇ ਉਹਦੇ ਕੋਲੋਂ ਮਾਫ਼ੀ ਮੰਗਦੇ ਹਾਂ। ਸਾਥੀਓ, ਬਾਈਬਲ ਮੁਕੱਦਸ ਦੀ ਇਹ ਤਾਲੀਮ ਹੈ, ਬਾਈਬਲ ਮੁਕੱਦਸ ਇਸ ਗੱਲ ਦਾ ਐਲਾਨ ਕਰਦੀ ਹੈ ਕਿ ਯਿਸੂ ਮਸੀਹ ਗੁਨਾਹਗਾਰਾਂ ਨੂੰ ਨਿਜਾਤ ਦੇਣ ਦੇ ਲਈ ਦੁਨੀਆ ਵਿੱਚ ਆਇਆ। ਸੋ ਆਓ, ਅੱਜ ਅਸੀਂ ਇਸ ਕਲਾਮ ਨੂੰ, ਇਸ ਉਮੀਦ ਦੇ ਪੈਗਾਮ ਨੂੰ ਕਬੂਲ ਕਰੀਏ ਕਿ ਜਿਹੜਾ ਆਪਣੇ ਗੁਨਾਹਾਂ ਦੇ ਇਕਰਾਰ ਕਰਕੇ ਉਹਨਾਂ ਨੂੰ ਤਰਕ ਕਰਦਾ ਹੈ, ਯਿਸੂ ਮਸੀਹ ਕੋਲੋਂ ਮਾਫ਼ੀ ਮੰਗਦਾ ਹੈ, ਉਹਦੇ ਤੇ ਖੁਦਾ ਦੀ ਰਹਿਮਤ ਹੋਏਗੀ, ਉਹ ਮਾਫੀ ਪਾ ਲੇਗਾ, ਉਹ ਖੁਦਾ ਦੀ ਮੁਹੱਬਤ ਦੇ ਨਾਲ ਬਚ ਜਾਏਗਾ। ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਅੱਜ ਖੁਦਾਵੰਦ ਦੇ ਹਜ਼ੂਰ ਆਪਣੇ ਗੁਨਾਹਾਂ ਦੇ ਇਕਰਾਰ ਕਰੋ, ਖੁਦਾਵੰਦ ਕੋਲੋਂ ਮਾਫੀ ਮੰਗੋ, ਤੇ ਖੁਦਾਵੰਦ ਨਾਲ ਅੱਜ ਇਸ ਗੱਲ ਦਾ ਵਾਅਦਾ ਵੀ ਕਰੋ ਕਿ ਤੁਸੀਂ ਆਇੰਦਾ ਗੁਨਾਹ ਨਹੀਂ ਕਰੋਗੇ, ਬਲਕਿ ਉਸੇ ਤਰ੍ਹਾਂ ਗੁਨਾਹ ਤੋਂ ਨਫ਼ਰਤ ਕਰੋਗੇ ਜਿਵੇਂ ਖੁਦਾ ਗੁਨਾਹ ਤੋਂ ਨਫ਼ਰਤ ਕਰਦਾ ਹੈ। ਸਾਥੀਓ, ਫੈਸਲਾ ਅਸਾਂ ਕਰਨਾ ਹੈ। ਆਓ ਅੱਜ ਅਸੀਂ ਇਸ ਮਸੀਹ ਨੂੰ ਕਬੂਲ ਕਰਕੇ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਈਏ, ਨਿਜਾਤ ਹਾਸਲ ਕਰੀਏ, ਅਤੇ ਇਸ ਮਸੀਹ 'ਤੇ ਈਮਾਨ ਰੱਖਣ ਨਾਲ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰੀਏ। ਕਿਉਂਕਿ ਬਾਈਬਲ ਮੁਕੱਦਸ ਦੀ ਤਾਲੀਮ ਹੈ ਕਿ ਜਿਹੜਾ ਕੋਈ ਵੀ ਇਸ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਵੇਗਾ। ਸੋ ਸਾਥੀਓ, ਉਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਅੱਜ ਖੁਦਾਮ ਦੇ ਹਜ਼ੂਰ ਦੁਆ ਕਰੀਏ ਅਤੇ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇਈਏ ਤਾਂ ਕਿ ਖੁਦਾਵੰਦ ਸਾਨੂੰ ਕਬੂਲ ਫਰਮਾਏ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ। ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਇਸ ਵੇਲੇ ਤੇਰੇ ਹਜ਼ੂਰ ਆਉਂਦੇ ਹਾਂ ਅਤੇ ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਤੂੰ ਹੀ ਸਾਡਾ ਖਾਲਿਕ ਅਤੇ ਮਾਲਿਕ ਹੈ ਅਤੇ ਤੂੰ ਹੀ ਸਾਡਾ ਨਿਜਾਤ ਦੇ ਹਿੰਦਾ ਹੈ। ਇਹ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸਾਂ ਬਹੁਤ ਸਾਰੇ ਗੁਨਾਹ ਕੀਤੇ ਨੇ, ਅਸੀਂ ਗੁਨਾਹਗਾਰ ਹਾਂ। ਇਹ ਖੁਦਾਵੰਦ, ਅਸੀਂ ਤੇਰੇ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਹਾਂ, ਅਸੀਂ ਇਸ ਗੱਲ ਨੂੰ ਕਬੂਲ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਇਹ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ, ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਤੂੰ ਕਬੂਲ ਫਰਮਾ, ਆਪਣੇ ਜਲਾਲ ਦੇ ਨਾਲ, ਆਪਣੀ ਕੁਦਰਤ ਦੇ ਨਾਲ ਸਾਡੇ ਜ਼ਿੰਦਗੀਆਂ ਨੂੰ ਕਾਮਿਲ ਬਣਾ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।